विचार करने दो तरीका गुरु ग्रंथ साहिब जी दसते हैं। होए एकत्र मिलो मेरे भाई, दुविधा दूर करो लिबनाए, हर नामी के होवो जोड़ी, गुरमुख बैसो सफा बचाए। जिस गुरु ने हुक्म बख्शे उस गुरु ने जांच भी दसी है कि इस पावन हुक्म की विचार करने का तरीका की है। होए एकत्र कठे होवो, जे कठे हो गए तो मिल के बैठो, जे मिल के बैठ गए फिर दुविधा दो चितेपन दूर कर दे। दो चितापन किमें दूर होगा, लिब लाए। लिब कहते हैं सुरती बिरती ध्यान। देखो एक गल समझाई है गुरु, होए एकत्र मिलो मेरे भाई, दुविधा दूर करो लिब लाए। लिब लाउनी कितने, किसी के नक मूह चेहरे मोहरे ते नहीं लाउनी। हर नामे के हो वो जोड़ी, जोड़ी शब्द तुसी आम वरतदे हो, फलाने दी फलाने नाल जोड़ी है, फलाना फलाने का जोड़ीदार है। भाई गुरु के सिख ने तो हरि नाम का जोड़ीदार बन। फिर नाल एक शर्त भी लाई है, गुरमुख बैसो सफा बचाए। सारे श्री गुरु ग्रंथ साहिब जी का ज्ञान दो अखरों पर आधारित है, एक है मनमुख एक है गुरमुख। मनमुख हो है जिदा मूह मन वाले पास, गुरमुख हो है जिदा मूह गुरु वाले पास। ये कुछ गल्लां मैनू तुहानू सारिआं नूं इन्हां दा पालन करना जरूरी है, अमल करना जरूरी है। इस तो पहले कि आप शब्द की विचार आरंभ कर दीए, ये दो पंक्तियां एक बारी सारी संगत प्यार विच आके पढ़ो। कोई ये ना आखे जी मैनू पता नहीं लग्या, मैनू जांच नहीं दसी किवें जोड़नी है। गुरु ग्रंथ साहिब जी का फरमान है, होए एकत्र मिलो मेरे भाई, होए एकत्र मिलो मेरे भाई, होए एकत्र आई, होए एकत्र। मेरा तो पूर्ण विश्वास है कि श्री गुरु ग्रंथ साहिब जी इन्हों तुरना सिखाते हैं जिमें ती अपने छोटे बच्चे उंगल फड़ के सिखा, पर असी अपनी उंगल फड़ाने तैयार नहीं। असं अपन चतुराइया चलाकियां सियाणपों की फसे नहीं, गुरु के बचन सुनो तो मनो। होए एक मिलो मेरे भाई, होए एक मेरे भाई, होए मिलो मेरे भाई, होए मिलो मेरे भाई। सखोगे सी इकट्ठे तो हो गए, अभी मिलके तो बैठ गए हैं, बड़ी खुशी है। हम एक होर काम करो, दुविधा दूर करो लिबलाए, दुविधा दूर करो लिबलाए, दुविधा दूर करो लिबलाए, दुविधा दूर करो लिबलाए। दुविधा किसम एक समय दो पासे दो गल्लां वल ध्यान देना, दो चितापन इन्हूं जब तक दूर नहीं करोगे उदों तक गुरु के शब्द की समझ नहीं आए। तो दुविधा दूर किवें होवे, लिब लाए। गुरु अमरदास जी का बचन तुसीं रोज पढ़ दो, साची लिबै बिनू देह नमाणी, देह नमाणी लिबै बाजू क्या करे बेचारी। ਸੱਜੀ ਲਿਵ ਜਦੋਂ ਜ਼ਿਕਰ ਨਹੀਂ ਲੱਗਦੀ। ਇਹਨੂੰ ਮਹਾਰਾਜ ਨੇ ਕਈ ਤਰੀਕਿਆਂ ਨਾਲ ਸਮਝਾਇਆ। ਆਖਿਆ ਉਹਦੇ ਭਾਂਡੇ ਕੱਛ ਨੂੰ ਸਮਾਵੇ, ਸੀਧੇ ਅੰਮ੍ਰਿਤ ਭਰੇ ਨਿਹਾਲ, ਟੂਟੀ ਚਲਾਓ, ਨਲਕਾ ਚਲਾਓ, ਟਿਊਬਵੈਲ ਚਲਾਓ, ਮੂਸਲਾਧਾਰ ਵੀ ਪੈਂਦਾ ਹੋਵੇ। ਜੇ ਬਰਤਨ ਉਲਟਾ ਕਰਕੇ ਰੱਖ ਦਿਓ ਕਿਉਂਕਿ ਉਹਦੇ 'ਚ ਕੋਈ ਚੀਜ਼ ਪਵੇ, ਤੁਸੀਂ ਆਖੋਗੇ ਕਦਾ ਚੁੱਕ। ਇਸੇ ਤਰ੍ਹਾਂ ਇਹ ਜਿਹੜਾ ਹਿਰਦਾ ਰੂਪੀ ਬਰਤਨ ਹੈ ਨਾ, ਇਹਨੂੰ ਸਿੱਧਾ ਕਰ। ਹਰ ਨਾਮੇ ਕੇ ਹੋਵੋ ਜੋਗੀ, ਗੁਰਮੁਖ ਬੈਸੋ ਸਫਾ ਪੁੱਛਾ। ਇਹ ਤਾਂ ਹੈ ਗੁਰੂ ਕੀ ਕਥਾ, ਗੁਰੂ ਕਾ ਕੀਰਤਨ ਸੁਣਨ ਦਾ ਤਰੀਕਾ। ਹੁਣ ਗੁਰੂ ਪਾਤਸ਼ਾਹ ਨੇ ਜੋ ਬਖਸ਼ਿਸ਼ ਕੀਤੀ, ਉਸ ਰਹਾਉ ਦੀ ਪੰਗਤੀ ਵੱਲ ਵੀ ਧਿਆਨ ਦਿਓ। ਸਿਰਲੇਖ ਪੜਿਆ ਗਿਆ, ਸੂਈ ਮਹਿਲਾ ਪਹਿਲ ਕਰ ਛੇਵਾਂ, ਇਹ ਤਾਂ ਸਿਰਲੇਖ ਹੈ। ਭਾਈ ਰਾਗ ਦਾ ਨਾਮ ਸੂਹੀ ਹੈ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ। ਛੇਵੇਂ ਘਰ ਦਾ ਮਤਲਬ ਇਸ ਨੂੰ ਗਾਇਨ ਕਰਨ ਵਾਲਿਆਂ ਲਈ ਇੱਕ ਸੇਧ ਦਿੱਤੀ ਗਈ। ਇੱਕ ਓਂਕਾਰ ਸਤਿਗੁਰ ਪ੍ਰਸਾਦ ਏ ਮੰਗਲਾ ਚਰਨ, ਪਰਮਾਤਮਾ ਇੱਕ ਹੈ, ਸਰਬ ਸ਼ਕਤੀਵਾਨ ਹੈ, ਸਰਬ ਵਿਆਪਕ ਹੈ, ਔਰ ਸੱਚੇ ਗੁਰੂ ਦੀ ਕਿਰਪਾ ਦੁਆਰਾ ਜਾਣਿਆ। ਹੁਣ ਤੁਸੀਂ ਪਾਠ ਸੁਣੋ, ਫਿਰ ਦਾਸ ਵਿਚਾਰ ਆਰੰਭ ਕਰੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਪਹਿਲਾ, ਘਰ ਛੇਵਾ ਇੱਕ ਗੁਰ ਅਵਤਾਰ, ਸਤਿਗੁਰ ਪ੍ਰਸਾਦ ਉਜਲ ਕਹਿਣਾ ਚਿਲਕਣਾ, ਘੋਟਿਲ ਕਾਲੜੀ ਮਸ।
ਹੁਣ ਪਾਤਸ਼ਾਹ ਨੇ ਸ਼ਬਦ ਦਾ ਆਰੰਭ ਜਿੱਥੋਂ ਕੀਤਾ ਹੈ, ਭਾਈ ਸਾਹਿਬ ਨੇ ਉੱਥੋਂ ਪੜ੍ਹ ਦਿੱਤਾ। ਪਰ ਵਿਦਵਾਨਾਂ ਦੀ, ਬਜ਼ੁਰਗਾਂ ਦੀ, ਗਿਆਨਵਾਨਾਂ ਦੀ ਇਹ ਰਾਏ ਹੈ ਕਿ ਸ਼ਬਦ ਦੀ ਆਰੰਭਤਾ ਕਰਨ ਤੋਂ ਪਹਿਲਾਂ ਰਹਾਉ ਦੀ ਪੰਕਤੀ ਨੂੰ ਧਿਆਨ ਚੱਕੋ, ਕਿਉਂਕਿ ਰਹਾਉ ਦੇ ਅੱਖਰੀ ਅਰਥ ਇਹੋ ਨੇ, ਠਹਿਰ ਜਾਓ, ਰੁਕ ਜਾਓ, ਇੱਥੇ ਰੁਕ ਕੇ ਅੱਗੇ ਚੱਲੋ। ਤੇ ਇਹਦਾ ਮਤਲਬ ਰਹਾਉ ਦੀ ਪੰਕਤੀ ਸਾਰੇ ਸ਼ਬਦ ਦਾ ਸੈਂਟਰਲ ਆਈਡੀਆ ਹੈ, ਕੇਂਦਰੀ ਭਾਵ ਹੈ। ਹੁਣ ਇਸ ਕੇਂਦਰੀ ਭਾਵ ਨੂੰ ਸਮਝਣ ਤੋਂ ਬਿਨਾਂ ਅਸੀਂ ਚੱਲ ਨਹੀਂ ਸਕਦੇ। ਉਹ ਕੇਂਦਰੀ ਭਾਵ ਕੀ ਹੈ ਕਿ ਅਸੀਂ ਗੁਰੂ ਮਹਾਰਾਜ ਤੋਂ ਇਹ ਸਿੱਖਣਾ ਹੈ ਕਿ ਸਾਡਾ ਅਸਲ ਸੱਜਣ ਕੌਣ ਹੈ। ਅਸੀਂ ਸਾਰੇ ਬੈਠੇ ਹਾਂ, ਸਭ ਬੜੇ ਸੂਝਵਾਨ, ਪਰ ਮੇਰੇ ਪਾਤਸ਼ਾਹ ਕਹਿੰਦੇ ਨੇ ਕੋਈ ਜਾਣਦਾ ਹੈ, ਕੋਈ ਜਾਣਦਾ ਹੈ, ਕੋਈ ਤਾਂ ਮੈਨੂੰ ਕਈਆਂ ਵਿੱਚੋਂ ਹਜ਼ਾਰਾਂ ਸੈਂਕੜੇ ਨੂੰ ਕਿਸੇ ਵਿਰਲੇ ਨੂੰ ਸਮਝ ਆਉਂਦੀ ਹੈ। ਕਵਨ ਇਹਾਂ ਜਗਮੀਤ, ਇਸ ਜਗਤ ਦੇ ਅੰਦਰ ਅਸਲ ਮਿੱਤਰ ਕੌਣ ਹੈ। ਜਿਸ ਹੋਏ ਕਿਰਪਾਲ ਸੋਈ ਬਿਨ ਬੂਝੈ, ਤਾਂ ਕਿ ਨਿਰਮਲ ਰੀਤ, ਜਿਹਦੇ ਉੱਤੇ ਉਸ ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਹੋ ਜਾਏ, ਉਹਨੂੰ ਸਮਝ ਆ ਜਾਂਦੀ। ਜਿਹਨੂੰ ਸਮਝ ਆ ਜਾਏ ਉਹਦੀ ਪਛਾਣ ਕੀ ਹੈ, ਤਾਂ ਕਿ ਨਿਰਮਲ ਰੀਤ। ਰੀਤ ਦਾ ਮਤਲਬ ਹੁੰਦਾ ਜੀਵਨ ਦਾ ਢੰਗ, ਜੀਵਨ ਦੀ ਸ਼ੈਲੀ, ਉਹਦਾ ਆਚਾਰ, ਉਹਦਾ ਵਿਵਹਾਰ, ਇਹ ਸਭ ਕੁਝ ਨਿਰਮਲ ਹੋ ਜਾਂਦਾ। ਨਿਰਮਲ ਦਾ ਮਤਲਬ ਹੈ ਮੈਲ ਤੋਂ ਰਹਿਤ। ਕੋਈ ਜਾਣਦਾ ਹੈ ਕਮਲ ਇਹ ਜਗਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ, ਤਾਂ ਕਿ ਨਿਰਮਲ ਰੀਤ। ਹੁਣ ਜੇ ਸਾਨੂੰ ਕੋਈ ਪੁੱਛੇ ਵੀ ਤੁਹਾਡਾ ਮਿੱਤਰ ਕੌਣ ਹੈ, ਅਸੀਂ ਕਹਿੰਦੇ ਹਾਂ ਮਾਤ ਪਿਤਾ, ਸਾਡਾ ਮਾਂ ਪਿਓ ਮਿੱਤਰ ਹੈ, ਸਾਡੀ ਇਸਤਰੀ ਮਿੱਤਰ ਹੈ, ਸਾਡਾ ਇਸ਼ਟ ਪਿਆਰਾ ਮਿੱਤਰ ਭਰਾ, ਉਹ ਸਾਡੇ ਮਿੱਤਰ। ਪਰ ਗੁਰੂ ਸਾਹਿਬ ਕਹਿੰਦੇ ਨਹੀਂ, ਮਾਤ ਪਿਤਾ ਬਨਤਾ ਸੁਤ ਬੰਧਕ, ਇਸ਼ਟ ਮੀਤ ਅਰ ਭਾਈ, ਪੂਰਵ ਜਨਮ ਕੇ ਮਿਲੇ ਸੰਯੋਗੀ, ਅੰਤੈ ਕੋ ਨ ਸਹਾਈ। ਨਿਰਣਾ ਹੋ ਗਿਆ। ਫਿਰ ਕਈ ਲੋਕ ਕਹਿੰਦੇ ਨਹੀਂ ਜੀ, ਸਾਡੀ ਧਨ ਸੰਪਤੀ ਸਾਡੀ ਮਿੱਤਰ। ਪਾਤਸ਼ਾਹ ਨੇ ਕਿਹਾ ਨਹੀਂ, ਇਹ ਵੀ ਤੁਹਾਡਾ ਭੁਲੇਖਾ। मात पिता बनता सुत बंधव इष्ट मीत अर भाई पूर्व जन्म के मिले संयोगी अंत को रसहाय मुकत माल कनक लाल हीरा कई कहते साड़ी को मोतिया की माला ने साडे को कनक सोना है साडे को हीरे हैं साडे को लाल ये साडे मित्र हैं गुरु जी कहते नहीं मुक्त मार कनक लाल हीरा मन रंजन की माया मन खुश करने वाली माया दे बड़े तरीके पर कहने हा हा करत बेहानी अब गए ता मैं संतोख न पाया जिड़े बहुत अमीर लोग ने राजे महाराज कहते नहीं साडे हाथी साडे घोड़े साडिया फौजा साडे रथ ये साडे साथी मारे कहते नहीं हस्त रथ असल पवन तेज धनी भूमन चतुरंगा चतुरंगा शब्द श्री गुरु ग्रंथ साहिब च एक बारी आया इहदा अर्थ की है चार रंगा की फौज पहले चार रंगा की फौज होंदी सी पैदल घोड़े रथ ते हाथी ते हुण तीन रंगा की फौज है जल सेना थल सेना ते वायु सेना पहले चार रंगा में होंदी सी महाराज ने फरमाया कुछ लोग के समझते हैं कि हस्त रथ असल पवन तेज धनी भूमन चतुरंग संग न चालो इन में कछु है ऊंच सदायो नंगा सब ते नीक फिर गई ये कोई मित्र नहीं है मारे फिर दसो कौन मित्र हर के संत हर के संत संत भी कई तरह के मैं किसी संत की कोई निंदा या विरोधता या उन्हें मैं तो गुरु की गल करनी हर के संत आ कई संतों ने थोड़े जो देर की पाठ खोल गए बिचों कुछ होर ही निकल आया हर के संत जेड़े सिर्फ हरि नु मनने वाले फिर उनकी पछाण दसी प्रे प्रीतम प्रभ की जेड़े स्वाए प्यारे तो प्रीतम तो प्यार ही नहीं करते किसी ने ताके हर हर गाइए उन्हां दी संगत विच बैठ के हरि दे गुण गाओ फिर की हो गया नानक इया सुख आगे मुख उजल संग संतन कह पाई मैं अज असी गुरु महाराज तो सिखे जाने पातशाह कहते नहीं गल नोट कर लो सज्जन से ही मालूम है सज्जन से ही मालूम है बोलो गुरबाणी इतनी सुखैन है हर एक अनजान तो अनजान बंदे समझाने वाली क्योंकि असी श्री गुरु ग्रंथ साहिब जी का पहला प्रकाश पुरब मना रहे हैं बड़े दिनों तो समागम चल रहे हैं नाम सेवा सिमरन सत्संग वालों बड़े दिनों तो घर घर सुनिया दिता जा रहा श्री रामसर साहिब विखे बड़े धूमधाम नाल कल नगर कीर्तन भी आवेगा पर असी विचारना है कि श्री गुरु ग्रंथ साहिब जी की महानता दूजे ग्रंथों तो क्यों है इन्होंने गुरु की पदवी क्यों है मैं पढ़िया है कि भाई साहब भाई गुरदास जी जेड़े गुरु ग्रंथ साहिब जी के लिखारी सन गुरमत का प्रचार करते हुए कांशी चले गए कांशी उन्होंने जगह है धर्मशाल है मैं भी दर्शन किए उठे बैंक बैठ के वो गुरबाणी की कथा करे कर बड़े लोग कथा सुन आते राजा भी आता उन्होंने गुरबाणी की व्याख्या विचार सुन के राजा भी गुरु का सिख बन गया पंडितों को फिक्र हो गया भाई जे राजा गुरबाणी मनन लग पिया तो साड़ी पुछ पड़ताल घट जानी पर उन्होंने अपनी विद्या से बड़ा मान सी वो कट्ठे होके एक डेपूटेशन के रूप में राजे को गए राजन एक जो पंजाब तो विद्वान आए ने भाई गुरदास जी असी उन्होंने तो कोई सवाल पूछना चाहते ਪਰ ਤੁਹਾਡੀ ਆਗਿਆ ਤੋਂ ਬਿਨਾਂ ਨਹੀਂ ਪੁੱਛ ਸਕਦੇ। ਕਹਿੰਦੇ ਕੋਈ ਗੱਲ ਨਹੀਂ। ਭਾਈ ਗੁਰਦਾਸ ਜੀ ਨੂੰ ਪੁੱਛਿਆ, ਭਾਈ ਸਾਹਿਬ ਕਾਂਸ਼ੀ ਦੇ ਪੰਡਿਤ ਤੁਹਾਡੇ ਨਾਲ ਕੋਈ ਸਵਾਲ ਜਵਾਬ ਕਰਨਾ ਚਾਹੁੰਦੇ। ਕਹਿੰਦੇ ਬੜੀ ਖੁਸ਼ੀ ਦੀ ਗੱਲ ਹੈ, ਮੇਰੀ ਤਾਂ ਗੁਰੂ ਨੇ ਡਿਊਟੀ ਇਹੀ ਲਾਈ ਹੈ, ਸਮਾਂ ਨਿਸ਼ਚਿਤ ਹੋ ਗਿਆ, ਜਗ੍ਹਾ ਨਿਸ਼ਚਿਤ ਹੋ ਗਈ, ਮਨਾਜੀ ਕਰਾ ਦਿੱਤੀ ਗਈ। ਬੜੇ ਲੋਕ ਆਏ, ਪੰਡਿਤ ਵੀ ਆਏ, ਰਾਜਾ ਵੀ ਆਇਆ, ਭਾਈ ਗੁਰਦਾਸ ਜੀ ਵੀ ਆ ਗਏ, ਸਭਾ ਸਜ ਗਏ। ਭਾਈ ਗੁਰਦਾਸ ਜੀ ਨੇ ਬੜੀ ਨਿਮਰਤਾ ਨਾਲ ਕਿਹਾ, ਵਿਦਵਾਨ ਜਦੋਂ ਪੁੱਛੋ ਕੀ ਪੁੱਛਣਾ। ਕਹਿਣ ਲੱਗੇ ਅਸੀਂ ਇਹ ਪੁੱਛਣਾ ਵੀ ਚਾਰ ਵੇਦ 18 ਪੁਰਾਣ ਖੱਟ ਸ਼ਾਸਤਰ ਨਾਲ ਉਪਨਿਸ਼ਦ 27 ਸਿਮਰਤੀਆਂ ਲੋਕਾਂ ਨੂੰ ਗਿਆਨ ਦੇਣ ਵਾਸਤੇ ਮੌਜੂਦ ਨੇ, ਗੁਰੂ ਗ੍ਰੰਥ ਸਾਹਿਬ ਦੀ ਲੋੜ ਕਿਉਂ ਪਈ? ਇਹ ਤੁਹਾਨੂੰ ਵੀ ਕੋਈ ਪੁੱਛ ਸਕਦਾ ਕਿਵੇਂ ਕਰਨਾ, ਜਿਹੜੇ ਗੁਰੂ ਘਰ ਸਿੱਖ ਅਖਵਾਉਂਦੇ ਨੇ ਤੁਹਾਡੇ ਤੇ ਵੀ ਸਵਾਲ ਹੋ ਸਕਦਾ। ਭਾਈ ਸਾਹਿਬ ਨੇ ਬੜੀ ਨਿਮਰਤਾ ਨਾਲ ਸਮਝਾਇਆ, ਆਖਿਆ ਜਿੰਨੇ ਗ੍ਰੰਥਾਂ ਦੇ ਤੁਸੀਂ ਨਾਮ ਲਏ ਨੇ ਮੈਂ ਇਹਨਾਂ ਦੇ ਦਰਸ਼ਨ ਕੀਤੇ ਹਨ, ਇਹਨਾਂ ਵਿੱਚ ਵੀ ਗਿਆਨ ਹੈ, ਪਰ ਇਹਨਾਂ ਦਾ ਗਿਆਨ ਖੂਹ ਦੇ ਪਾਣੀ ਵਰਗਾ। ਆਖਣਗੇ ਕੀ ਮਤਲਬ? ਕਹਿੰਦੇ ਜਿਸ ਤਰ੍ਹਾਂ ਖੇਤ ਨੂੰ ਸਿੰਜਣ ਵਾਸਤੇ ਖੂਹ ਲਾਇਆ ਜਾਂਦਾ ਤੇ ਖੂਹ ਉਹਨਾਂ ਹੀ ਖੇਤਾਂ ਨੂੰ ਸਿੰਜ ਸਕਦਾ ਜਿਹੜੇ ਖੇਤ ਖੂਹ ਦੇ ਨੇੜੇ ਹੋਣ। ਸਾਰੇ ਪਿੰਡ ਦੀਆਂ ਖੇਤੀਆਂ ਨੂੰ ਥੋੜ੍ਹਾ ਇੱਕ ਖੂਹ ਪਾਣੀ ਮਿਲ ਸਕਦਾ। ਇਹਨਾਂ ਵਿੱਚ ਗਿਆਨ ਤੇ ਹੈ ਪਰ ਇਹ ਸੰਸਕ੍ਰਿਤ ਭਾਸ਼ਾ ਵਿੱਚ ਨੇ ਤੇ ਸੰਸਕ੍ਰਿਤ ਭਾਸ਼ਾ ਤੁਸੀਂ ਆਪਣੇ ਕਬਜ਼ੇ 'ਚ ਰੱਖੀ ਹੋਈ ਹੈ। ਪੰਡਿਤਾਂ ਤੋਂ ਬਿਨਾਂ ਕੋਈ ਪੜ੍ਹ ਨਹੀਂ ਸਕਦਾ, ਪੰਡਿਤਾਂ ਤੋਂ ਬਿਨਾਂ ਕੋਈ ਪੜ੍ਹਾ ਨਹੀਂ ਸਕਦਾ। ਇਹ ਤਾਂ ਖੂਹ ਦਾ ਪਾਣੀ, ਜਿਹਨੂੰ ਭਾਸ਼ਾ ਆਉਂਦੀ ਨਹੀਂ, ਗ੍ਰੰਥ ਪੜ੍ਹ ਨਹੀਂ ਸਕਦਾ, ਉਹ ਕਿਵੇਂ ਗਿਆਨ ਲਵੇਗਾ? ਪੰਡਿਤਾਂ ਦੀ ਬੋਲਤੀ ਬੰਦ ਹੋ ਗਈ, ਚੁੱਪ ਹੋ ਗਏ। ਹੈ ਗੱਲ ਠੀਕ ਹੈ, ਮੈਂ ਤੁਹਾਨੂੰ ਪੁੱਛਾਂ ਵੀ ਕਿੰਨੇ ਬੈਠੇ ਜਿਹਨੇ ਸੰਸਕ੍ਰਿਤ ਆਉਂਦੀ ਹੈ, ਤੁਸੀਂ ਹੋਰ ਸੰਤ ਕੱਚ ਨਹੀਂ। ਆਖਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਮੀਂਹ ਦਾ ਪਾਣੀ ਹੈ, ਇਹ ਜਦੋਂ ਜਿੱਥੇ ਵਰਸੇਗੀ ਉੱਥੇ ਨਿਹਾਲ ਨਿਹਾਲ ਕਰਦੇ। ਹਾਂ ਇਹ ਠੀਕ ਹੈ ਕਿ ਜੇ ਅਸੀਂ ਸੌਖੇ ਤੋਂ ਸੌਖਾ ਕੰਮ ਕਰਨਾ ਵੀ ਛੱਡ ਦਈਏ ਫਿਰ ਉਹ ਵੀ ਔਖਾ ਹੋ ਜਾਂਦਾ। ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇਹ ਸ਼ਬਦ ਵਿੱਚ ਫਰਮਾਉਂਦੇ ਨੇ, ਭਾਈ ਪੱਲੇ ਬੰਨ ਲਓ, ਸੱਜਣ ਕੌਣ ਹੈ? ਸੱਜਣ ਸੇਈ ਨਾਲ ਮੈਂ, ਸੱਜਣ ਸੇਈ ਨਾਲ ਮੈਂ, ਚਲਦਿਆਂ ਨਾਲ ਚਲਾਂ, ਚਲਦਿਆਂ ਨਾਲ ਚਲਾਂ, ਸਮਝ ਆ ਗਈ। ਫਿਰ ਅਗਲੀ ਗੱਲ ਪੜ੍ਹ, ਜਿੱਥੇ ਲੇਖਾ ਮੰਗੀ ਹੈ, ਜਿੱਥੇ ਲੇਖਾ ਮੰਗੀ ਹੈ, ਜਿੱਥੇ ਹਿਸਾਬ ਕਿਤਾਬ ਹੋਣਾ, ਜਿੱਥੇ ਪੁੱਛਿਆ ਜਾਣਾ। ਰੋਜ਼ ਹੀ ਪੜ੍ਹਦੇ ਚੰਗੀਆਂ ਹੀ ਬੁਰਿਆਈਆਂ, ਵਾਚਿਆ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ, ਜਿੱਥੇ ਲੇਖਾਂ ਕਿੱਥੇ ਖੜੇ ਦੱਸਾਂ, ਉੱਥੇ ਉਹ ਸਾਡੇ ਕੀਤੇ ਹੋਏ ਕਰਮ ਸੱਜਣ ਨਾਲ ਖੜੇ ਹੋਣ। ਇੱਕ ਸਵਾਲ ਹੈ ਬੜਾ ਵੱਡਾ, ਜਿਹੜਾ ਗੁਰਸਿੱਖ ਮਾਈ ਭਾਈ ਨੂੰ ਸਮਝ ਲਏਗਾ ਉਹਦੇ ਜੀਵਨ ਵਿੱਚ ਇਨਕਲਾਬੀ ਤਬਦੀਲੀ ਆ ਜਾਏ। ਹੁਣ ਸੁਣੋ ਧਿਆਨ ਨਾਲ, ਗੁਰੂ ਨਾਨਕ ਪਾਤਸ਼ਾਹ ਜੀ ਪਹਿਲੀ ਪੰਕਤੀ ਵਿੱਚ ਕੀ ਫਰਮਾਉਂਦੇ ਹਨ?
ਉੱਚਲ ਕਹਾ ਚਿਲਕਣਾ, ਘੋਟੇਲੋ ਕਾਲੜੀ ਮਾਸ।
ਹੁਣ ਕਹਿੰਦਾ ਪਾਂਡਾ, ਕਿਵੇਂ ਨਹੀਂ ਪਤਾ ਇਹ ਠੀਕ ਹੈ? ਵੀ ਹੁਣ ਅਸੀਂ ਸਾਰੇ ਕਹਿੰਦੇ ਭਾਂਡੇ ਘਰੋਂ ਕੱਢ ਦਿੱਤੇ ਨੇ, ਹੁਣ ਤਾਂ ਸਟੀਲ ਆ ਗਿਆ, ਜਿਹੜਾ ਮਿਲਦਾ ਵੀ ਕੱਖ ਨਹੀਂ। ਚਲੋ ਸਮੇਂ ਕੀ ਬਾਤ ਹੈ, ਪਰ ਸਭ ਜਾਣਦੇ ਹੋ ਕਿ ਕਹਿੰਦਾ ਪਾਂਡਾ ਬੜਾ ਚਮਕਦਾਰ ਹੁੰਦਾ। ਆਖਿਆ ਉੱਜਲ ਕਹੇ ਹਾਂ ਚਿਲਕਣਾ, ਇਹ ਅਰਥ ਤੁਸੀਂ ਸਮਝ ਲੈ, ਕਹਿਣ ਦਾ ਭਾਂਡਾ ਬੜਾ ਉੱਜਲ ਤੇ ਚਿਲਕਣਾ। ਪਰ ਘੋਟੇ ਨੂੰ ਕਾਲੜੀ ਮਾਸ, ਜਦੋਂ ਮੈਂ ਉਹਨੂੰ ਥੋੜ੍ਹਾ ਜਿਹਾ ਰਗੜਿਆ ਤੇ ਉਹਦੇ ਵਿੱਚੋਂ ਕੀ ਨਿਕਲਿਆ? ਕਾਲਖ ਮਸ ਮੈਨੂੰ ਸਿਆਹੀ ਹੱਥ ਕਾਲੇ ਹੋ ਗਏ। ਆਖਿਆ ਸ਼ਾਇਦ ਇਸ ਕਾਲਖ ਨੂੰ ਦੂਰ ਕਰਨ ਦਾ ਯਤਨ ਕਰਾਂ ਤੇ ਦੂਰ ਹੋ ਜਾਏ। ਫਿਰ ਕੀ ਕੀਤਾ?
ਧੋਤੇ ਆ ਚੋਰ पुत्र जे सौ
उस कहन के भांडे में जी कारक सी ना उन्हें मैं धोना शुरू कर दिता। एक बारी दो बारी सौ बारी धोता पर वो कालक नहीं अंदर गए। बाबा नानक जी यही गल कहें पर यह है हाथ पैर तन दे पानी धोता है उतरस खेल अखे पानी का काम इना ही है। मूत पलीती कपड़ होए दे साबुन लिया उतरे ये कपड़े मैले हो जाने मेरिया धीरिया भैनों पूछो क्यों नहीं कले पानी ना धोतिया जाते तो कहते नहीं साबुन भी लाना पड़ता है सर्फ भी लाना पड़ता ये भी गल समझा गए। फिर तीजी पंक्ति के महाराज ने कहा ये मत मेरी हो जाए वो धोतिया नहीं उतर पर यह हाथ पैर तन दे पानी धोता तो उतर सखे मूत पलीती कपड़ होए दे साबुन कई बेचारे साबुन ही पड़ जाते नहीं दे साबुन ले आओ तो है। पर यह मत पापा के संग ओ तो पै नावे के गल करिए गुरु नानक पातशाह कहने तो कह उज्जल कहना किरकना घोटन कारड़ी मस तो दया झूठ न उतरे जे सौ धोवा सौ बारी धोवा तो तभी वो कालक नहीं चलिए।
सज्जन से नाल मैं चल दिया नाल चलाना जिथा लिखा मंगी है तिथा खड़े दिसाना।
लोगों गुरु पातशाह ने गल खोल दी ये मिसाल देने का मतलब की है ये मिसाल इसलिए दिती है कि दिखावा करने दे नाल उत्तो चमक दमक बनाने दे नाल गल नहीं बनती गल ते अमना ते असि छोटे होंगे पढ़ते करते थे उत्थे अमला ते होंगे नबेड़े जात किसे पुछनी नहीं। अज सारा सिख जगत जातां पातां विच फस गया किमां करन कौड़ा ते लगी जातां नूं पर की असि फस नहीं गए जातां पातां। बाबे नानक ने ते पूरा जोर ला दिता अगे जात नूं जोर है अगे जियो नवें जिनकी लेखे पत पवे चंगे सेके। बाबे ने आख्या फकड़ जाति फकड़ नाओ सबना जिया एका छाओ। बाबे ने आख्या जानो जोत ना पूछो जाति ये गल्ला हम सब भुल गई हैं। तो गुरु बाबा जी निर्णय करके समझाते ने प्यारे जेडे असी अमल करते हाँ कर्म करते हाँ वो साढ़े नाल जाणगे क्योंकि वाहगुरु की हजूरी विच ते उन्हां उत्ते निर्णय होना है। इसलिए सज्जन से ही नाल मैं चलदिया नाल चलाना जिथे लेखा मंगी है तिथे खड़े दिस जेड़े गुरसिख माई भाई जिथे जिथे भी सुन रहे भाई ये गल बदले बनी आप अमल करने वाले ध्यान दी बाणी तो कह दी जे हा बीज है सो लुणे ही कर्मा संगड़ा खेत कुदरता नियम है जे तुसी छोले बीजे नू तो छोले उगेंगे जे तुसी कणक बीजी तो कणक उगेगी। कदे कोई ऐसा तुसी नहीं मिसाल दे सकदे भई बीजे छोले हुण ते उगे कणक बस इन्नी गल पले बन लो। तो बाबा नानक जी दे इस कथन नू चंगी तरह पले बनिए कि सज्जन से ही नाल में सज्जन से ही नाल में ਸ਼ਬਦ ਦੀ ਵਿਚਾਰ ਕਰਨ ਦਾ ਮਤਲਬ ਤੁਹਾਨੂੰ ਸ਼ਬਦ ਯਾਦ ਵੀ ਹੋ ਜਾਏ, ਤੁਹਾਡੇ ਹਿਰਦੇ ਦੀ ਤਖਤੀ ਤੇ ਲਿਖਿਆ ਜਾਏ, ਫਿਰ ਕਦੇ ਜਦੋਂ ਪਾਠ ਸੁਣੋ ਹੁਕਮਨਾਮਾ ਚੋਂ ਤੁਹਾਨੂੰ ਫਟ ਸਮਝ ਆ ਜਾਏ। ਹੁਣ ਪਾਤਸ਼ਾਹ ਅੱਗੇ ਚੱਲ ਕੇ ਸਮਝਾਉਂਦੇ ਨੇ ਅਸੀਂ ਜਿਹੜੇ ਪਾਸੇ ਲੱਗੇ ਹੋਏ ਹਾਂ ਉਹਨਾਂ ਦੀ ਹਾਲਤ ਕੀ ਹੈ, ਉਹਨਾਂ ਦੀ ਅਸਲੀਅਤ ਕੀ।
ਰਹਾਓ ਕੋਠੇ ਮੰਡਪ ਮਾੜੀਆ ਪਾਸੋ ਚਿਤ ਵੀ ਆਹਾ।
ਠੀਕ ਹੈ, ਰਹਿਣ ਲਈ ਕੁੰਡੀ ਚਾਹੀਦੀ ਹੈ, ਸਰੀਰ ਟਕਣ ਲਈ ਜੁੱਲੀ ਵੀ ਚਾਹੀਦੀ ਹੈ, ਢਿੱਡ ਭਰਨੀ ਗੁੱਲੀ ਵੀ ਚਾਹੀਦੀ। ਇਹ ਤਿੰਨ ਬੁਨਿਆਦੀ ਲੋੜਾਂ ਮੰਨੀਆਂ ਗਈਆਂ, ਗੁੱਲੀ ਜੁੱਲੀ ਤੇ ਗੁੱਲੀ। ਪਰ ਅਸੀਂ ਸਾਰਾ ਜ਼ੋਰ ਕੋਠੇ ਕੋਠੀਆਂ ਤੇ ਲਾ ਰਹੇ ਹਾਂ, ਉਹਨਾਂ ਦੇ ਚੁਬਾਰਿਆਂ ਤੇ ਪਾਉਣ ਤੇ ਲਾ ਰਹੇ ਹਾਂ, ਅਟਾਰੀਆਂ ਤੇ ਲਾ ਰਹੇ। ਬਾਬੇ ਨੇ ਆਖਿਆ ਇਹ ਨਾਲ ਨਹੀਂ ਦੇ ਜਾਣੀ, ਕੋਠੇ ਮੰਡਪ ਮਾੜੀ ਪਾਸੋਂ ਚਿੱਤ ਵੀ ਆ। ਪਹਿਲੇ ਫੁਰਤੇ ਰਿਵਾਜ ਫੁਰਤਿਆਂ ਦੇ ਹੋ ਗਏ ਨੇ, ਪਹਿਲਾਂ ਬੜੀ ਚਿੱਤਰਕਾਰੀ ਕਰਾਈ ਜਾਂਦੀ ਸੀ, ਕਿਧਰੇ ਮੋਰ ਕਿਧਰੇ ਚਿੜੀਆਂ ਕਿਧਰੇ ਬਾਗ ਕਿਧਰੇ ਬੰਦਗੀ ਬਣਾ ਦੇ। ਬਾਬੇ ਨੇ ਆਖਿਆ ਇਹ ਸਾਰੀਆਂ ਚੀਜ਼ਾਂ ਜੇ ਨਾਮ ਨਹੀਂ ਜਪਿਆ ਤੇ ਇਹ ਵਿੱਚੋਂ ਖਾਲੀ ਨੇ, ਤੇ ਖਾਲੀ ਜਿਹੜਾ ਮਕਾਨ ਹੋਵੇ ਉਹਦਾ ਹਸ਼ਰ ਕੀ ਹੁੰਦਾ, ਟੱਠੀਆਂ ਕੰਮ ਨਾ ਵਿੱਚੋਂ ਸੱਖਣੀ। ਇਹ ਦੋ ਦੋ ਪੰਕਤੀਆਂ ਨੇ, ਇਹਨਾਂ ਨੂੰ ਜੋੜ ਜੋੜ ਕੇ ਆਪਾਂ ਨੇ ਫਿਰ ਪੜ੍ਹਨਾ।
ਟੱਠੀਆਂ ਕੰਮ ਨਾ ਆਵਨੀ ਵਿੱਚੋਂ ਸੱਖਣੀ ਆਹਾ।
ਮਿਸਾਲ ਉਹ ਦਿੱਤੀ ਹੈ ਜਿਹੜੀ ਸਾਨੂੰ ਯਕਦਮ ਸਮਝ ਆ ਜਾਏ। ਕੋਠੇ ਵੀ ਜਾਣਦੇ ਹਾਂ, ਮੰਡਪ ਮਾੜੀਆਂ ਵੀ ਜਾਣਦੇ ਹਾਂ, ਸਾਰੀ ਗੱਲ ਸੁਣ, ਪਰ ਆਖਿਆ ਜੇ ਉਹਨਾਂ 'ਚ ਕੋਈ ਵਸਦਾ ਨਹੀਂ ਤੇ ਉਹ ਖਾਲੀ ਕਿਹੜੇ ਕੰਮ। ਉਹਨਾਂ ਦੀ ਚਿੱਤਰਕਾਰੀ ਕੀ ਸਵਾਰੇ ਕੀ, ਉਹਨਾਂ ਦਾ ਕੋਈ ਲਾਭ ਨਹੀਂ। ਇੱਕ ਪਾਸ ਸਮਝਾ ਦਿੰਦਾ, ਹੁਣ ਅੱਗੇ ਚਲੋ।
ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਾਨਾ ਘੁੱਟ ਘੁੱਟ ਜੀਆ ਖਾਵੜੇ ਬੱਗੇ ਨਾ ਕਹੀ ਆਨਾ।
ਹੁਣ ਬਗਲੇ ਤੁਸੀਂ ਜਾਣਦੇ, ਬਗਲੇ ਅਸੀਂ ਕਿਹਨਾਂ ਨੂੰ ਕਹਿੰਦੇ, ਜਿਹਨਾਂ ਦੇ ਬਹੁਤ ਚਿੱਟੇ ਕੱਪੜੇ ਹੋਣ ਅਸੀਂ ਆਮ ਕਹਿ ਦਿੰਦੇ। ਪਰ ਬਗਲੇ ਦੀ ਮਿਸਾਲ ਕਿਉਂ ਦਿੱਤੀ ਹੈ? ਰੰਗ ਹੰਸ ਦਾ ਵੀ ਚਿੱਟਾ ਹੈ ਤੇ ਰੰਗ ਬਗਲੇ ਦਾ ਵੀ ਚਿੱਟਾ। ਮਹਾਰਾਜ ਨੇ ਹੰਸ ਦਾ ਤਾਂ ਜ਼ਿਕਰ ਕੱਲ੍ਹ ਵੀ ਕੀਤਾ ਸੀ ਵੀ ਜਿਹੜੇ ਗੁਰਸਿੱਖ ਗੁਰਸਾਗਰ ਨਾਲ ਜੁੜਦੇ ਨੇ, ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ, ਹਰ ਰਸ ਚੋਗ ਚੁਗੇ ਪ੍ਰਭ ਹਵੇ ਸਰਵਰ ਮੈਂ ਹੰਸ ਪ੍ਰਾਣ ਪਤ ਪਾਵੇ। ਉੱਥੇ ਹੰਸ ਦੀ ਗੱਲ ਕੀਤੀ, ਇੱਥੇ ਬਗਲਿਆਂ ਦੀ ਗੱਲ ਕੀਤੀ। ਬਗਲੇ ਕੌਣ ਨੇ? ਜਿਹੜੇ ਉੱਤੋਂ ਹੋਰ ਨੇ ਅੰਦਰੋਂ ਹੋਰ ਨੇ। ਗੁਰੂ ਅਮਰਦਾਸ ਜੀ ਨੇ ਕਲੀਅਰ ਕਰ ਦਿੱਤਾ, ਜਿਉਂ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉਂ ਤਾਂ ਮੈਲੇ ਤਿੰਨੀ ਜਨਮ ਜੂਏ ਹਾਰੇ। ਜਿਹੜਾ ਜਨਮ ਜਿਹੜਾ ਧਨ ਜੂਏ ਵਿੱਚ ਹਾਰ ਜਾਓ ਕਿਸੇ ਕੰਮ ਨਾ ਪੁੱਤਰ ਦੇ ਨਤੀ ਦੇ ਕੰਮ, ਜਨਮ ਜੂਏ ਹਾਰੇ। ਜਨਮ ਰਤਨ ਜਿਨੀ ਖਟਿਆ ਭਰੇ ਸੇ ਬਣ ਜਾਣੇ। ਆਖਿਆ ਅਸਲ ਪੰਜਾਰੇ ਉਹ ਹਨ ਚੰਗੇ ਸਫਲ ਵਪਾਰੀ ਜਿਹਨਾਂ ਨੇ ਜਨਮ ਰੂਪੀ ਰਤਨ ਨੂੰ ਖੱਟ ਲਿਆ। ਬਹੁਤੇ ਤਾਂ ਬਗਲਿਆਂ ਵਾਂਗੂ ਤੀਰਥਾਂ 'ਤੇ ਵੀ ਰਹਿੰਦੇ ਨੇ, ਧਰਮ ਅਸਥਾਨਾਂ 'ਤੇ ਵੀ ਰਹਿੰਦੇ ਨੇ, ਸੋਹਣੀ ਪੁਸ਼ਾਕ ਵੀ ਪਾਉਂਦੇ ਨੇ, ਪਰ ਕੰਮ ਗਲਤ ਕਰਦੇ ਨੇ। ਮਹਾਰਾਜ ਕਹਿੰਦੇ ਨੇ ਉਹਨਾਂ ਨੂੰ ਬਗਲੇ ਨਾ ਕਹੋ। ਫਿਰ ਪੜ੍ਹਦੇ ਹੋ ਜੀ,
ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਾਨਾ ਘੁੱਟ ਘੁੱਟ ਜੀਆ ਖਾਵਣੇ ਬੱਗੇ ਨਾ ਕਹੀ ਆਨਾ।
ਬਗਲੇ ਦੀ ਮਿਸਾਲ ਆਮ ਦਿੱਤੀ ਜਾਂਦੀ ਹੈ, ਕਲੱਬ ਦੇ ਭਾਰ ਖੜਾ ਹੁੰਦਾ, ਐਸਾ ਲੱਗਦਾ ਵੀ ਭਗਤੀ ਕਰ ਰਹੇ ਹਾਂ, ਪਰ ਜਦੋਂ ਮੱਛੀ ਡੱਡੂ ਸਿਰ ਚੁੱਕੇ ਚੱਲ ਫਿਰ ਉਹਨੇ ਕਰੂ ਘੁੱਟ ਘੁੱਟ ਜੀਆ ਬੱਗੇ ਨਾ ਕਹੀ। ਇਹਨਾਂ ਨੂੰ ਨਿਰਮਲ ਨਹੀਂ ਕਿਹਾ ਜਾ ਸਕਦਾ, ਇਹ ਅੰਦਰੋਂ ਮੈਲੇ ਨੇ ਬਾਹਰੋਂ ਚਿੱਟੇ ਹਨ।
ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲਾਉਣਾ ਸੇ ਫਲ ਕੰਮ ਨਾ ਆਵਨੀ ਤੇ ਗੁਣ ਮੈਂ ਤਨ ਹਨ।
ਸਿਮਲ ਦੀ ਮਿਸਾਲ ਦਿੱਤੀ ਹੈ, ਆਸਾ ਕੀ ਵਾਰ ਵਿੱਚ ਤੁਸੀਂ ਰੋਜ਼ ਸੁਣਦੇ ਸਿਮਲ ਰੁਖ ਸਰਾਏ ਦਾ ਅਤ ਦੀਨਕ ਅਤ ਮੁੱਚ ਕੋਈ ਜੇ ਆਵੇਂ ਆਸ ਕਰ ਜਾਣੀ ਨਿਰਾਸੇ ਕਿ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਹੁਣ ਪੱਤ ਮਿੱਠਤ ਨੀਵੀ ਨਾਨਕਾ ਗੁਣ ਚਲੀਆਂ ਗੱਲ ਗੁਣਾਂ ਦੀ ਹੈ। ਪਾਤਸ਼ਾਹ ਨੇ ਕਿਹਾ ਸਿਮਲ ਰੁੱਖ ਬਹੁਤ ਲੰਬਾ ਉੱਚਾ ਉਹਨੂੰ ਵੇਖ ਕੇ ਮੈਜਨ ਇਹ ਠੀਕ ਹੈ ਕਿ ਵਿਚਾਰਾਂ ਵਿੱਚ ਕਈ ਵਾਰੀ ਵਿਦਵਾਨਾਂ ਦੇ ਮਤ ਬਿਲਕੁਲ ਮੈਜਨ ਮੈਜਨ ਸ਼ਬਦ ਜਿਹੜਾ ਮੈਂ ਮਹਾਨ ਕੋਸ਼ ਵਿੱਚ ਵੀ ਦੇਖਿਆ ਇਹਦਾ ਅਰਥ ਹੈ ਤੋਤਾ। ਤੋਤਾ ਜਿਹੜਾ ਹੈ ਉਹ ਸਿਮਲ ਰੁੱਖ ਨੂੰ ਉੱਚਾ ਲੰਬਾ ਦੇਖ ਕੇ ਉਹਦੇ ਫਲ ਫੁੱਲ ਦੇਖ ਕੇ ਉਹਦੇ 'ਤੇ ਆ ਜਾਂਦਾ ਅਤੇ ਆ ਕੇ ਉਹਨੂੰ ਮੂੰਹ ਮਾਰਦਾ ਪਰ ਉਹਦੇ 'ਚ ਕੋਈ ਰਸ ਨਹੀਂ ਕੋਈ ਉਹਨੂੰ ਆਨੰਦ ਨਹੀਂ ਆਉਂਦਾ। ਸਾਡੀ ਵੀ ਹਾਲਤ ਦੇਖੋ ਗੁਰੂ ਨਾਨਕ ਪਾਤਸ਼ਾਹ ਦੀ ਨਿਮਰਤਾ ਤੁਹਾਨੂੰ ਮੈਨੂੰ ਕੁਛ ਨਹੀਂ ਕਿਹਾ ਸੰਤੋ ਸਮਝਾਇਆ ਆਖਣਾ ਮੇਰੀ ਹਾਲਤ ਵੀ ਇਹ ਹੋਈ ਹੈ। ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲਾ ਜਿਹੜੇ ਤੋਤੇ ਨੇ ਉਹ ਵੇਖ ਕੇ ਭੁੱਲ ਜਾਂਦੇ ਨੇ ਭੁਲੇਖਾ ਖਾ ਜਾਂਦੇ ਨੇ। ਸੱਚਮੁੱਚ ਜਿਹਦੇ ਕੋਲ ਮਹਾਰਾਜ ਗਏ ਸਨ ਜਿਹਦਾ ਉੱਥੇ ਜਿਵੇਂ ਪ੍ਰਥਾਏ ਸ਼ਬਦ ਕਿਹਾ ਕਿਉਂਕਿ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ ਇਹ ਸੱਜਣ ਠੱਗ ਨੂੰ ਗਿਆ ਸੀ ਉਹਦੇ ਡੇਰੇ ਵਿੱਚ ਬਹਿ ਕੇ ਉਹਦੇ ਉਹ ਕੀ ਕਰਦਾ ਸੀ ਤੁਸੀਂ ਪਤਾ ਤੁਹਾਨੂੰ ਉਹਨੇ ਮਸੀਤ ਵੀ ਬਣਾਈ ਸੀ ਉਹਨੇ ਮੰਦਰ ਵੀ ਬਣਾਇਆ ਸੀ ਉਹ ਆਂਦਾ ਸੀ ਮੈਂ ਮੁਸਲਮਾਨਾਂ ਦਾ ਵੀ ਬੇਲੀ ਹਾਂ ਮੈਂ ਹਿੰਦੂਆਂ ਦਾ ਵੀ ਬੇਲੀ ਹਾਂ ਕੋਈ ਆਵੇ ਮੈਨੇ ਪੂਜਾ ਕਰਨੀ ਪੂਜਾ ਕਰੇ ਨਮਾਜ਼ ਕਰਨੀ ਨਮਾਜ਼ ਕਰੇ ਮੈਂ ਤਾਂ ਸੇਵਾ ਦਾ ਸੱਜਣ ਹਾਂ ਸਭ ਦਾ ਪਰ ਅੰਦਰੋਂ ਕੋਈ ਹੋਰ ਹੀ ਸੀਗਾ ਰਾਤ ਪੈਂਦੀ ਤੇ ਗਲ ਘੁੱਟ ਕੇ ਮਾਰ ਦਿੰਦਾ ਇਹ ਉਹਨੂੰ ਸਮਝਾਉਣ ਦਾ ਇੱਕ ਤਰੀਕਾ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਪਰਛਾਏ ਉਪਦੇਸ਼ ਕਰਕੇ ਸਾਨੂੰ ਵੀ ਸਮਝਾਉਂਦੇ ਨੇ ਭਾਈ ਜੀਵਨ ਤੇ ਬੀਤ ਜਾਣਾ ਕਿਧਰੇ ਅਸੀਂ ਵੀ ਉਹੋ ਜਿਹੇ ਪਖੰਡੀ ਤੇ ਦੰਭੀ ਨਾ ਬਣ ਜਾਈਏ ਪਰ ਆਪਣੇ ਤੇ ਟਿਕਾ ਕੇ ਕਹਿੰਦੇ ਨੇ ਸਿਮਲ ਰੁੱਖ ਸਰੀਰ ਮੈਂ ਜਨ ਦੇਖ ਪੁਰਾਣ ਅੱਗੇ ਚਲੋ ਜੀ
ਸੇ ਫਲ ਕੰਮ ਨਾ ਆਵਲੀ ਤੇ ਗੁਣ ਮੈਂ ਤਨ ਹਨ
ਆਖਿਆ ਇਸ ਤਰ੍ਹਾਂ ਦਾ ਦਿਖਾਵਾ ਕੀਤਿਆ ਕਿਸੇ ਕੰਮ ਨਹੀਂ ਹੁੰਦਾ ਇਹ ਦਿਖਾਵਾ ਤੇ ਦਿਖਾਵਾ ਹੀ ਇਹਦੇ ਉੜ ਗਿਆ ਜੈਸੇ ਖੋਟਾ ਟੱਬੂਆ ਨਗਰ ਸਰਾਫਾ ਆਇਆ ਜਦੋਂ ਪਰਖ ਹੋਵੇਗੀ ਉਹ ਉਗੜ ਜਾਏਗਾ ਉਹਦਾ ਪਾਜ ਉਗੜ ਜਾਣਾ। ਸਤਿਗੁਰੂ ਸਾਨੂੰ ਅੰਦਰੋਂ ਬਾਹਰੋਂ ਇੱਕ ਬਣਾਉਣਾ ਚਾਹੁੰਦੇ ਨੇ ਨਿਰਮਲ ਬਣਾਉਣਾ ਚਾਹੁੰਦੇ ਨੇ ਇਸ ਲਈ ਸਤਿਗੁਰੂ ਜੀ ਕਹਿੰਦੇ ਪਿਆਰਿਓ ਇਸ ਤਰ੍ਹਾਂ ਦਾ ਦਿਖਾਵਾ ਨਾ ਕਰੋ ਪਖੰਡ ਨਾ ਕਰੋ।
ਅੰਦੋਲਨ ਭਾਰੀ ਉਠਾਇਆ ਡੂਗਰ ਵਾਟ ਬਹੁਤ
ਹਾਂਜੀ
ਅੱਖੀ ਲੋੜੀ ਨਾਲ ਹਾਂ ਚੜ ਲੰਘਾ ਕਿੱਤ
ਕੁਰਬਾਨ ਦਈਏ ਗੁਰੂ ਨਾਨਕ ਪਾਤਸ਼ਾਹ ਦੀ ਨਿਮਰਤਾ ਤੋਂ ਹਾਲਾਂਕਿ ਉਹਨਾਂ ਨੇ ਸਾਰੇ ਜਗਤ ਨੂੰ ਚਾਨਣ ਦਿੱਤਾ ਮਾਰਗ ਦਰਸ਼ਨ ਕੀਤਾ ਬਲ ਨਿਮਰਤਾ ਕੀ ਆਖਿਆ ਅੰਦਲੇ ਪਹਾੜ ਉਠਾਏ ਇਸ ਅਗਿਆਨੀ ਜੀਵ ਨੇ ਆਪਣੇ ਸਿਰ ਤੇ ਪਾਪਾਂ ਦਾ ਭਾਰ ਇਕੱਠਾ ਕਰ ਲਿਆ ਗਲਤ ਕੰਮ ਕਰੀ ਜਾਂਦਾ ਹੈ ਕਰੀ ਜਾਂਦਾ ਹੈ ਕਰੀ ਜਾਂਦਾ ਕੋਈ ਸਮਝਾਵੇ ਤੇ ਉਹਨੂੰ ਕੋਈ ਮਾਰਨਾ ਪੈਂਦਾ ਤੂੰ ਬੜਾ ਠੇਕੇਦਾਰ ਤੂੰ ਤੈਨੂੰ ਮੈਨੂੰ ਬਰਾਬੀ ਕਰ ਲੈ ਅੰਦਲੇ ਪਹਾੜ ਉਠਾਇਆ ਡੂੰਗਰ ਵਾਟ ਡੂੰਗਰ ਕਹਿੰਦੇ ਪਹਾੜੀ ਰਸਤੇ ਅੱਗੇ ਰਸਤਾ ਬੜਾ ਔਖਾ ਹੈ ਜੀ ਤੇ ਭਾਰ ਸਿਰ ਤੇ ਬਹੁਤਾ ਚੁੱਕਿਆ ਹੋਇਆ ਅੰਦਲੇ ਭਾਰ ਉਠਾਇਆ ਡੂੰਗਰ ਵਾਟ ਬਹੁਤ ਅੱਖੀ ਲੋੜੀ ਨਾਲ ਹੈਗਾ ਅੰਨਾ ਅੰਨਾ ਕੌਣ ਹੈ ਅਗਿਆਨੀ ਜਿਹੜਾ ਗੁਰੂ ਦੀ ਗੱਲ ਸੁਣਦਾ ਵੀ ਨਹੀਂ ਮੰਨਦਾ ਵੀ ਨਹੀਂ ਉਹਨੂੰ ਵਰਗੀ ਕੌਣ ਮੈਂ ਕਹਾਂ ਕਿਸੇ ਨੂੰ ਅੰਨਾ ਤੇ ਉਹਨੂੰ ਬੁਰਾ ਲੱਗੇਗਾ ਪਰ ਗੁਰੂ ਸਾਹਿਬ ਨੂੰ ਪੁੱਛ ਲਓ ਗੁਰੂ ਸਾਹਿਬ ਕੀ ਕਹਿੰਦੇ ਨੇ ਅੰਦੇ ਇਹ ਨਾ ਆਖੀਆਂ ਜਿਨ ਮੁੱਖ ਲੋਏ ਨਾਹੀ ਅੰਦੇ ਸੇਵੀ ਨਾਨਕਾ ਜੇ ਖਸਮੂ ਪੁੱਠੇ ਜਾਏ ਬੜੀ ਸ਼ਬਦਾਵਲੀ ਜਿਹੜਾ ਸਰਲ ਜੀ ਹੁੰਦੀ ਹੈ ਮੈਂ ਕਹਿੰਦਾ ਤੁਸੀਂ ਸੜਕ ਤੇ ਤੁਰੇ ਜਾਂਦੇ ਹੋ ਤੇ ਪਿੱਛੋਂ ਕੋਈ ਮੰਤਵ ਆ ਕੇ ਤੁਹਾਨੂੰ ਸਾਈਕਲ ਦੀ ਠੋਕਰ ਮਾਰੇ ਤੁਸੀਂ ਕੀ ਕਹੋਗੇ ਭਾਈ ਤੂੰ ਅੰਨਾ ਹੋ ਗਿਆ ਨਹੀਂ ਮੇਰੇ ਕੋਲ ਅੱਖਾਂ ਹੈਗੀਆਂ ਕਹਿੰਦੇ ਅੱਖਾਂ ਤਾਂ ਹੈਗੀਆਂ ਨੇ ਪਰ ਕੰਮ ਵੀ ਅੰਨੇ ਹੋਣਾ ਤੇ ਜੇ ਅਸੀਂ ਵੀ ਇਸੇ ਤਰ੍ਹਾਂ ਕਰ ਰਹੇ ਹਾਂ ਤਾਂ ਫਿਰ ਸਾਡੇ ਤੋਂ ਵੀ ਗੱਲ ਚੁੱਕੇ ਤੋ ਮਹਾਰਾਜ ਕਹਿੰਦੇ ਨੇ ਅੰਨ ਲਏ ਭਾਰ ਉਠਾਇਆ। ਡੂਗਰ ਵਾਟ ਬਹੁਤ ਰਸਤਾ ਹੈ ਪਹਾੜੀ, ਬੜੀ ਚੜ੍ਹਾਈ ਚੜ੍ਹਨੀ ਪੈਣੀ ਹੈ ਤੇ ਸਿਰ ਦੇ ਉੱਤੇ ਪੜ ਚੁੱਕੀ ਹੋਈ ਹੈ ਪਾਪਾਂ ਦੀ। ਅੱਖੀ ਲੋੜੀ ਨਾ ਲਹਾਂ ਹੋਰ ਚੱਲ ਲੰਘਾਂ ਕੇ, ਮੈਂ ਕਿਵੇਂ ਪਾਰ ਹੋਵਾਂਗਾ, ਕਿਵੇਂ ਮੇਰਾ ਪਾਰ ਵਿਸਤਾਰਾ ਹੋਵੇਗਾ।
ਚਾਪੂਰੀਆ ਚੰਗੇ ਆਈਆ ਔਰ ਸਿਆਨ ਪਕੇਤਾ।
ਪਾਤਸ਼ਾਹ ਨੇ ਕਮਾਲ ਕਰ ਆਖਿਆ, ਲੋਕ ਜਿੰਨਾ ਟਾਈਮ ਚਾਕਰੀਆਂ ਦੱਸਦੇ ਦੂਜਿਆਂ ਦੀਆਂ ਖੁਸ਼ਾਮਦਾਂ ਨੌਕਰਾਂ ਕਰਨ, ਨੌਕਰੀਆਂ ਕਰਨ, ਚਤੁਰਾਈਆਂ ਕਰਨ ਤੇ ਚਲਾਕੀਆਂ ਕਰਨ, ਹੋਰ ਸਿਆਣਪਾਂ ਕਿੰਨੀਆਂ ਕਰੀਆਂ, ਕੋਈ ਇੱਕ ਗੱਲ ਕਹੋ ਤੇ ਚਾਰ ਜਵਾਬ ਦਿੰਦੇ, ਸੁਣਨ ਲਈ ਤਿਆਰ ਨਹੀਂ, ਮੰਨਣ ਲਈ ਤਿਆਰ ਨਹੀਂ, ਸਮਾਂ ਅੱਗੇ ਨਹੀਂ ਦਿੰਦਾ। ਭਗਤ ਜੀ ਨੇ ਸਾਡੀ ਹਾਲਤ ਦੱਸੀ ਹੈ। ਭਗਤ ਜੀ ਕਹਿੰਦੇ ਕਬੀਰ ਜੀ ਕਿ ਮੈਂ ਅੱਜ ਵੀ ਤਮਾਸ਼ਾ ਦੇਖਿਆ। ਉਹ ਕੀ ਤਮਾਸ਼ਾ ਦੇਖਿਆ? ਆਖਿਆ ਲੋਕ ਪਾਣੀ ਵਿੜਕ ਰਹੇ, ਦੁੱਧ ਕੋਈ ਵਿੜਕਦਾ ਹੀ ਨਹੀਂ। ਸ਼ਬਦ ਬੜਾ ਲੰਬਾ ਹੈ, ਮੈਂ ਉਹਦਾ ਜ਼ਿਕਰ ਤੇ ਕਰਨਾ ਚਾਹੁੰਦਾ, ਪਰ ਟਾਈਮ ਦਾ ਧਿਆਨ ਰੱਖੀਏ। ਮਹਾਰਾਜ ਕਹਿੰਦੇ ਨੇ ਇਹ ਜਿੰਨੀਆਂ ਦਿਖਾਵੇ ਦੀਆਂ ਗੱਲਾਂ ਨੇ, ਇਹ ਚਾਕਰੀਆਂ ਖੁਸ਼ਾਮਦਾਂ ਨੇ, ਇਹ ਚਲਾਕੀਆਂ ਨੇ, ਇਹ ਸਿਆਣਪਾਂ ਨੇ, ਕਿਸੇ ਕੰਮ ਨਹੀਂ ਜਿਉ। ਅਖੀਰ ਵਿੱਚ ਪਾਤਸ਼ਾਹ ਆਪਣਾ ਫੈਸਲਾ ਕਰਦੇ,
ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟ ਹੈ ਚਿੱਤ।
ਆਦੀ ਗੱਲ ਨਾਨਕ ਨਾਮ ਸੰਭਾਲ, ਹੋਰ ਚਤੁਰਾਈਆਂ ਚਲਾਕੀਆਂ ਸਿਆਣਪਾਂ ਛੱਡ ਕੇ ਉਸ ਪਰਮੇਸ਼ਵਰ ਦੇ ਨਾਮ ਨੂੰ ਸੰਭਾਲ। ਠੀਕ, ਭਾਈ ਗੁਰਸੇਵਕ ਸਿੰਘ ਜੀ ਨੂੰ ਤਜਰਬਾ ਬੜਾ ਹੋ ਗਿਆ, ਬਹੁਤ ਘੋਟ ਘੋਟ ਕੇ ਸਮਝ ਸਮਝ ਕੇ ਪੜ੍ਹਦੇ ਨੇ, ਇਹ ਵੀ ਬੜੀ ਵੱਡੀ ਗੱਲ ਹੈ। ਤੂੰ ਇਹਨੂੰ ਸੰਭਾਲ, ਸੰਭਾਲ ਨਾਨਕ ਨਾਮ ਸੰਭਾਲ ਤੂੰ। ਹੇ ਭਾਈ, ਪਰਮੇਸ਼ਵਰ ਦੇ ਨਾਮ ਨੂੰ ਚੇਤੇ ਕਰਨ ਕਰੋ, ਬੰਦਾ ਛੁੱਟੈ ਜਿੱਤ। ਜਿਸ ਨਾਮ ਦੇ ਜਪਨ ਕਰਕੇ ਤੇਰਾ ਛੁਟਕਾਰਾ ਹੋ ਜਾਏਗਾ। ਤੋ ਸਮਾਂ 2 ਮਿੰਟ ਹਨ, ਅੱਜ ਦਾ ਦਿਹਾੜਾ ਬੜੀ ਦਿਨ ਨੇ, ਜਿਵੇਂ ਕਿ ਜਿਹਦਾ ਜ਼ਿਕਰ ਕਰਾਂ ਤੇ ਬਹੁਤ ਸਮਾਂ। ਸਭ ਤੋਂ ਪਹਿਲਾਂ ਤੇ ਇਹ ਉਹ ਦਿਨ ਹੈ ਜਿਸ ਦਿਨ ਭਾਈ ਸੁਖਾ ਸਿੰਘ ਮਹਤਾਬ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇਦਬੀ ਕਰਨ ਵਾਲੇ ਉਸ ਰੰਗੜ ਨੂੰ ਸੋਧਿਆ ਸੀ, ਉਹਦਾ ਕਲਿਆਣ ਸੋਧਾ ਚਾੜਿਆ ਸੀ। ਇੱਕ ਤੇ ਇਹ ਦਿਨ ਹੈ। ਮੈਂ ਤੇ ਕਈ ਵਾਰੀ ਸੋਚਦਾ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਕਿੰਨੀ ਪੂਜਨੀਕ ਹੈ, ਕਿੰਨੇ ਗੁਰੂ ਸਾਹਿਬਾਨ ਇੱਥੇ ਹੋਏ, ਚੱਪੇ ਤੱਪੇ ਤੇ ਗੁਰੂ, ਕਿਤਨੇ ਸ਼ਹੀਦ ਹੋਏ, ਕਿਸ ਕਿਸ ਦਾ ਜ਼ਿਕਰ ਕੀਤਾ। ਤੋ ਇੱਥੇ ਅੱਜ ਦੇ ਦਿਨ ਭਾਈ ਸੁਖਾ ਸਿੰਘ ਮਹਤਾਬ ਸਿੰਘ ਜੀ ਉਸ ਮਹਾਨ ਕੁਰਬਾਨੀ ਨੂੰ ਵੀ ਚੇਤੇ ਕਰਕੇ ਆਪਾਂ ਨੇ ਸੀਸ ਦਿਵਾਉਣਾ ਹੈ ਉਹਨਾਂ ਸ਼ਹੀਦਾਂ। ਹੁਣੇ ਹੁਣੇ ਫੋਨ ਆਇਆ ਕਿ ਅੱਜ ਡੱਲੇ ਪਿੰਡ ਵਿੱਚ ਭਾਈ ਪਾਰੋ ਜੁਗਾ ਦੀ ਕੁੱਲ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਿਵਾਹ ਹੋਇਆ ਸੀ ਮਾਤਾ ਦਮੋਦਰੀ ਜੀ ਨਾਲ, ਉਹ ਵੀ ਦਿਨ ਅੱਜ ਹੈ। ਤੇ ਅੱਜ ਹੀ ਸਿੰਘ ਸਭਾ ਦੇ ਮੋਢੀ ਗਿਆਨੀ ਜਿੱਤ ਸਿੰਘ ਜੀ, ਜਿਨ੍ਹਾਂ ਦਾ ਪਿੰਡ ਨੰਦਪੁਰ ਕਲੌਲ ਹੈ, ਉਹਨਾਂ ਦੀ ਵੀ ਅੱਜ ਬਰਸੀ ਦਾ ਦਿਨ। ਸੱਚ ਜਾਣੋ ਜੀ ਜੇ ਕਰਦਾ ਵੀ ਇੱਕ ਇੱਕ ਘਟਨਾ ਤੇ 15-15, 20-20 ਮਿੰਟ ਲਾਏ ਜਾਣ, ਪਰ ਮਜ਼ਬੂਰੀ ਹੈ। ਤੋ ਇਹ ਜ਼ਿਕਰ ਕਰਨਾ, ਯਾਦ ਕਰਨਾ, ਇਹ ਵੀ ਸਾਡਾ ਫਰਜ਼ ਤੇ ਡਿਊਟੀ ਬਣਦੀ ਹੈ। ਤੋ ਇੱਕ ਵਾਰੀ ਪੰਗਤੀ ਫਿਰ ਪੜ੍ਹ ਲਓ, ਫਿਰ ਫਤਿਹ ਬੁਲਾ ਦੇਣਗੇ। ਸੱਜਣ ਸਹੀ ਨਾਲ ਮੈਂ, ਸੱਜਣ ਸਹੀ ਨਾਲ ਮੈਂ,
ਸੱਜਣ ਸਹੀ ਨਾਲ ਮੈਂ, ਸੱਜਣ ਸਹੀ ਨਾਲ ਮੈਂ,
ਚਲਦਿਆਂ ਨਾਲ ਚਲਨ, ਚਲਦਿਆਂ ਨਾਲ ਚਲਨ,
ਚਲਦਿਆਂ ਨਾਲ ਚਲਨ, ਚਲਦਿਆਂ ਨਾਲ ਚਲਨ।
ਖੜੇ ਦਿਸਣ, ਤਿੱਥੇ ਖੜੇ ਦਿਸਣ।
ਪਹਾੜੇ ਦਿਸਾਨਾ।
ਗੁਰੂ ਪਾਤਸ਼ਾਹ ਜੀ ਦਾ, ਗੁਰੂ ਪਿਆਰੀਆਂ ਸੰਗਤਾਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹਨੇ ਇੰਨਾ ਪਿਆਰ ਕਰਕੇ ਸੁਣਦੇ ਹੋ। ਮੈਂ ਬਹੁਤ ਲੰਮੇ ਸਮੇਂ ਬਾਅਦ ਦਰਸ਼ਨ ਕਰਨ ਆਇਆ, ਅਸੀਸ ਬਖਸ਼ੋ, ਗੁਰੂ ਬਾਬਾ ਚੜ੍ਹਦੀ ਕਲਾ 'ਚ ਰੱਖੇ ਅਤੇ ਹੋਰ ਸੇਵਾ ਕਰੀਏ।
ਚਾਕੁਰੀਆ ਚੰਗੇ ਆਈਆ ਪਾਵਰ ਸਿਆਨ ਪਕਿੱਤ ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟੇ।